तुझे समझावत तुझे समझावत रे मन बूढ़े नानक दास तुझे समझावत रे मन सिमर सुख दाता रे मन मूड ब्रह्मादिक ब्रह्मादिक शिव छंद मुनि सर ब्रह्मादक शिव छंद मुनि सर रसक रसक ठाकर गुण गावत रसक रसक ठाकर गुण गावत इंदर मुनिंदर खोजते गोरख इंदर मुनिंदर खोजते गोरख तारन गगन आवत फुन धावत धरन गगन आवत फुन धावत नानक दास तुझे समझावत रे मन मूड़े सिमर सुख दाता रे मन मूड़े सिमर सुख दाता सिमर सुख दाता नानक दास तुझे समझावत है समझावत नानक दास तुझे समझावत रे मन मूड़े सिमर सुख दाता रे मन मूड़े सिमर सुख दाता सिमर सुख दाता सिद्ध मनुख देव अर्दानव सिद्ध मनुख देव अर दानव एक तिल ताको मर्म न पावत प्रभु प्रीत प्रेम रस भक्ति प्रिया प्रभु प्रीत प्रेम रस भक्ति प्रिया प्रभु प्रीत प्रेम रस भक्ति हर जन तांके दर्श समावत हर जन तांके दर्श समावत हर जन तांके दर्श समावत रे मन मूड़े रे मन मूड़े सिमर सुख दाता रे मन मूड़े सिमर सुख दाता सिमर सुख दाता नानक दास तुझे समझावत नानक दास तुझे समझा सिमर सुख दाता तिसे त्याग आन को जाचे तिसे त्याग आन को जाचे मुख दंत रसन सगल कस जावत मुख दंत रसन सगल घस जावत रे मन बूढ़े सिमर सुख दाता रे मन बूढ़े सिमर सुख दाता नानक दास तुझे समझावत नानक दास तुझे समझावत रे मन मूड़े रे मन मूड़े सिमर सुख दाता रे मन मूड़े सिमर सुख दाता रे मन रे मन मूड सिमर सुख दाता रे मन मूड सिमर सुख दाता नानक दास तुझे समझावत नानक दास तुझे समझावत ब्रह्मादिक शिव छंद मुनि सर ब्रह्मादिक शिव छंद मुनि सर रसक रसक ठाकुर गुण गावत इंद्र मुनिंद्र खोजते गोरख इंद्र मुनिंद्र खोजते गोरख तरन गगन आवत फुन दावत सिद्ध मनुख देव अर दानव एक दिल ताको मर्म ना पावत महिमा ना जाने वेद महिमा ना जाने वेद ब्रह्मे ना जाने वेद अवतार ना जाने अंत न सिफते कहन न अंत अंत न करने देन न अंत अंत न वेखन सुनन न अंत अंत न जापे क्या मनवंत अंत न जापे की तो आकार अंत न जापे पारावार अंत कारण केते बिलाए तंके अंत ना पाहे जाए परमेश्वर परमेश्वर पार ब्रह्म बेअंत अवतार न जाने अंत परमेश्वर पार ब्रह्म बेअंत अपनी गत आप जाने अपनी गत आप जाने सुन सुन अवर वखाने अपनी गत आप जाने सुन सुन अवर वखाने शंकरा नहीं जाने भेव खोजत हारे देव देवियां नहीं जाने मर्म देवियां नहीं जाने मर्म सब ऊपर सब ऊपर अलख पार ब्रह्म देविया नहीं जाने मर्म जोगी जति तपी पचहारे हर की गत ने जाने हर की गत ने जाने जोगी जति तपी पचहारे अरे वो लोग सियाने अरे वो लोग सियाने देविया नहीं जाने मरुम सभी ऊपर प्रथमे ब्रह्मा काले घर आया प्रथमे ब्रह्मा काले घर आया ब्रह्म कमल पयाल ना पाया आज्ञा नहीं लीनी परम भुलाया आज्ञा नहीं लीनी परम भुलाया माया मोहे देवी सब देवा माया मोहे देवी सब देवा नानक दास तुझे समझावत देवी देवा पूजे डोले नानक दास तुझे समझावत देवी देवा पूजे डोले पार ब्रह्म नहीं जानना कोई होर समझावे सिख ना समझे संभव है सोचिया जा सकता है हर एक दी मत अपनी है पिछले दिनों विच एक लाइन आई सी के वक वक मत ने क्योंकि गुरु वक वक ने ते लफसन छह कार छह गोर छह उपदेश शास्त्र जड़े ने वो हिंदू मत मुताबक जीवन का घर ने उन्हां दे विच हिंदूइज्म जीउंदा है चलदा है उन्हां दा घर उन्हां विच बसदा है फिर कहंदे ने छे ने फिर कहंदे ने निरे शास्त्र ही छे नहीं उन्हां दे करते गुरु उपदेश करने वाले भी छे ने इस एक दे उचारे हुए छे शास्त्र ने जे सारे शास्त्र इक्के दे उचारे हुंदे तां उन्हां दा मत इक हुंदा छे गुर हुंदे उचारन वाले भी छे ते निरे उचारन वाले ही छे नहीं उन्हां दी मत मिलदी भी नहीं आपस विच छे उपदेश उन्हां दे उपदेश भी वख वख ने बड़ी मुश्किल बन गई छे कार छे गुर छह उपदेश उपदेश भी छे पर गुरु कहने लगा भलिया मैं तैनू ये गल नहीं सिखाना चाहता तैनू ऐसे भरम भुलेखिया कंफ्यूजन विच नहीं पाना चाहता कि तू सोची पै जाए केड़ा उपदेश मनना किस गुरु की गल मनना केड़ा शास्त्र मेरा घर बने सोची पै जाए छह कर छह गुरु छह उपदेश कहने लगे नहीं इस गल का पता हो गुर गुर एको बस तेरा एको बाणी एक गुर एको शब्द विचार उनके वेश वखरे वखरे हो सकते ने उनके जामे वखरे वखरे हो सकते ने पर गुरु एको है हुण सोच जिंदे छे ने भला वो तो सोची पै जाए उन्हों कोई समझावे कुछ कोई दूजा समझाएगा कुछ समझा उपदेश वक्रे वक्रे ने उन्हों एक कुछ समझाएगा दूजा कुछ समझाएगा तीजा कंफ्यूज हो जाएगा उन्हों कोई भरम पै सकता और
ਭਲਿਆ ਤੂੰ ਤੇ ਸਿੱਖ ਅਖਵਾਨਾ ਹੈ ਜਿਹਦਾ ਗੁਰ ਗੁਰ ਏਕੋ ਹੈ ਤੇ ਉਹ ਗੁਰੂ ਨਾਨਕ ਜਿਹੜਾ ਆਦਿ ਗੁਰ ਹੈ ਉਹ ਤੈਨੂੰ ਸਮਝਾ ਲਿਆ ਅਜੇ ਵੀ ਕੋਈ ਸ਼ੱਕ ਦੀ ਗੁੰਜਾਇਸ਼ ਹੈ ਐਸਾ ਹੋ ਸਕਦਾ ਤੂੰ ਮੰਨੇ ਨਾ ਮੰਨੇ ਤੇਰੀ ਮਰਜ਼ੀ ਹੈ
ਨਾਨਕ ਦਾਸ ਤੁਝੇ ਸਮਝਾਵਤ ਨਾਨਕ ਦਾਸ ਤੁਝੇ ਸਮਝਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਹੇ ਨਾਨਕ ਦਾਸ ਤੁਝੇ ਸਮਝਾਵਤ ਏਕਿਸ ਕੈ ਗੁਣ ਗਾ ਅਨੰਤ ਨਾਨਕ ਦਾਸ ਤੁਝੇ ਸਮਝਾਵਤ ਏਕਿਸ ਕੈ ਗੁਣ ਗਾ ਅਨੰਤ ਮਨ ਤਨ ਜਾਪ ਏਕ ਭਗਵੰਤ ਨਾਨਕ ਦਾਸ ਤੁਝੇ ਸਮਝਾਵਤ ਆਪੇ ਪੱਟੀ ਕਲਮ ਆਪ ਉੱਪਰ ਲੇਖ ਭੇ ਤੂੰ ਏਕੋ ਕਹੀਏ ਨਾਨਕਾ ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ ਨਾਨਕ ਦਾਸ ਤੁਝੇ ਸਮਝਾਵਤ ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ ਦੂਜਾ ਨਾਹੀਂ ਔਰ ਕੋ ਦੂਜਾ ਨਹੀਂ ਔਰ ਕੋ ਤਾਂਕਾ ਭਉ ਕਰੀਏ ਨਾਨਕ ਦਾਸ ਤੁਝੇ ਸਮਝਾਵਤ
ਤੈਨੂੰ ਗੁਰੂ ਨਾਨਕ ਪਿਆ ਸਮਝਾਉਂਦਾ ਤੇ ਗੁਰੂ ਨਾਨਕ ਦੇ ਸਿੱਖ ਅਖਵਾਨ ਵਾਲੇ ਆ ਦੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਅਖਵਾਨ ਵਾਲਿਆ ਉਹਦੇ ਅੱਗੇ ਨਮਸਕਾਰ ਕਰਕੇ ਮੱਥਾ ਟੇਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਚਨ ਨਹੀਂ ਸੁਣਦਾ ਨਹੀਂ ਮੰਨਦਾ ਤੈਨੂੰ ਸਿੱਖ ਕਿਵੇਂ ਆਖਾਂ ਜਿਹੜਾ ਹੁਕਮ ਨਾ ਮੰਨੇ ਉਹਨੂੰ ਸਿੱਖ ਆਖਾਂ ਉਹ ਤਾਂ ਮਨਮੁੱਖ ਹੈ ਮੈਂ ਨਹੀਂ ਆਖਦਾ ਬਾਣੀ ਆਖਦੀ ਹੈ
ਪੂਰੇ ਗੁਰ ਕਾ ਹੁਕਮ ਨਾ ਮੰਨੇ ਪੂਰੇ ਗੁਰ ਕਾ ਹੁਕਮ ਨਾ ਮੰਨੇ ਉਹ ਮਨਮੁਖ ਪੂਰੇ ਗੁਰ ਕਾ ਹੁਕਮ ਨਾ ਮੰਨੇ ਉਹ ਮਨਮੁਖ ਅਗਿਆਨ ਮੁੱਠ ਭਿਖ ਮਾਇਆ ਨਾਨਕ ਦਾਸ ਤੁਝੇ ਸਮਝਾਵਤ
ਗੁਰੂ ਨਾਨਕ ਇੱਕ ਗੱਲ ਪਿਆ ਸਮਝਾਉਂਦਾ ਭਲਿਆ ਇਹ ਗੱਲ ਕੋਈ ਛੁਪਾ ਕੇ ਰੱਖਣ ਵਾਲੀ ਨਹੀਂ ਕਿਸੇ ਨੂੰ ਚੰਗੀ ਲੱਗੇ ਮੰਦੀ ਲੱਗੇ ਕਹਿ ਦੇਣੀ ਵਾਜਬ ਹੈ ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਈ ਵਾਰ ਐਸਾ ਹੁੰਦਾ ਪਹਿਰੇਦਾਰ ਆਪ ਹੀ ਰੱਖੀਦਾ ਆਪਣੇ ਵਿਹੜੇ ਦੀ ਰਖਵਾਲੀ ਲਈ ਪਹਿਰੇਦਾਰ ਆਪ ਰੱਖੀਦਾ ਤੇ ਜੇ ਉਹ ਸੌਂ ਜਾਏ ਉਹਨੂੰ ਸਜ਼ਾ ਦੇਈਦੀ ਹੈ ਵਿਹੜੇ ਵਿੱਚ ਚੋਰ ਆ ਗਿਆ ਤੂੰ ਸੁੱਤਾ ਰਿਹਾ ਤੇਰਾ ਫਰਜ਼ ਸੀ ਆਵਾਜ਼ ਦਿੰਦੋ ਮਹੱਲੇ ਵਾਲਿਆਂ ਨੂੰ ਜਗਾਉਂਦੋ ਤੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੂੰ ਪਹਿਰੇਦਾਰੀ ਦੇ ਲਾਇਕ ਨਹੀਂ ਤੈਨੂੰ ਰਾਖੀ ਲਈ ਰੱਖਿਆ ਗਿਆ ਹੈ। ਇਹ ਕਹੀਦਾ ਹੈ ਨਾ। ਪਰ ਕਈ ਵਾਰ ਐਸਾ ਵੀ ਹੁੰਦਾ ਜਿਨ੍ਹਾਂ ਨੂੰ ਨੀਂਦ ਬੜੀ ਪਿਆਰੀ ਲੱਗਦੀ ਹੋਵੇ ਨਾ, ਜਿਹੜੇ ਨੀਂਦ ਨਾਲ ਬਹੁਤਾ ਪਿਆਰ ਕਰਦੇ ਹੋਣ, ਜਾਗਣਾ ਨਾ ਚਾਹੁੰਦੇ ਹੋਣ, ਚੋਰ ਆ ਜਾਣ ਤੇ ਪਹਿਰੇਦਾਰ ਆਪਣਾ ਫਰਜ਼ ਅਦਾ ਕਰੇ, ਆਪਣੀ ਡਿਊਟੀ ਨਿਭਾਏ ਤੇ ਦਰਵਾਜ਼ੇ ਦਰਵਾਜ਼ੇ ਡਾਂਗ ਖੜਕਾਉਂਦਾ ਫਿਰੇ, ਠੋਕਰਾਂ ਮਾਰਦਾ ਤੇ ਆਵਾਜ਼ਾਂ ਦਿੰਦਾ ਫਿਰੇ। ਜਿਨ੍ਹਾਂ ਨੂੰ ਨੀਂਦ ਬਹੁਤ ਹੀ ਪਿਆਰੀ ਲੱਗਦੀ ਹੈ, ਉਹ ਕਹਿੰਦੇ ਨੇ ਨਾ ਹੀ ਹੁੰਦਾ ਚੰਗਾ, ਸੌਣ ਹੀ ਨਹੀਂ ਦਿੰਦਾ। ਪਰ ਉਹੋ ਹੀ ਆਖਦੇ ਨੇ ਜਿਨ੍ਹਾਂ ਨੂੰ ਨੀਂਦ ਚੰਗੀ ਲੱਗਦੀ ਹੈ। ਬਸ ਕਈ ਵਾਰ ਐਸਾ ਮੇਰੇ ਦੇਖਣ ਵਿੱਚ, ਹੰਡਾਣ ਵਿੱਚ ਵੀ ਆਇਆ, ਮੇਰਾ ਦੇਖਣ ਵਿੱਚ ਨਹੀਂ ਹੰਡਾਣ ਵਿੱਚ ਆਇਆ। ਕੁਛ ਲੋਕ ਐਸੇ ਨੇ ਜਿਹੜੇ ਅਗਿਆਨਤਾ ਦੀ ਨੀਂਦ, ਜਿਹੜੇ ਸਿੱਖੀ ਨੂੰ ਨਹੀਂ ਪਛਾਣਨਾ ਚਾਹੁੰਦੇ, ਉਹਨਾਂ ਦੇ ਦਰਵਾਜ਼ੇ ਤੇ ਜਦੋਂ ਨੌਕ ਕਰੀ ਦੀ ਨਾ, ਉਹ ਕਹਿੰਦੇ ਨੇ ਚੰਗਾ ਹੁੰਦਾ ਇਹ ਨਾ ਆਉਂਦਾ, ਐਵੇਂ ਸੌਣ ਹੀ ਨਹੀਂ ਦਿੰਦਾ। ਇਸ ਵਿੱਚ ਵੀ ਨਾਰਾਜ਼ ਹੁੰਦੇ ਨੇ ਭਲੇ। ਜਿਹੜੀ ਆਵਾਜ਼ ਦੇਣਾ ਆਪਣੀ ਨਹੀਂ, ਨਾਨਕ ਦਾਸ ਤੋਂ ਜੇ ਸਮਝਾਵੇ, ਗੁਰੂ ਨਾਨਕ ਦੀ ਆਵਾਜ਼ ਤੋਂ ਵੀ ਇੰਨੇ ਮੁਨਕਰ ਹੋ ਗਏ ਹੋ, ਮੇਰੀ ਆਵਾਜ਼ ਨਾ, ਜੇ ਕੁਝ ਮੈਂ ਆਪਣੀ ਜ਼ਬਾਨੋਂ ਆਖਾਂ ਬੇਸ਼ੱਕ ਨਾ ਸੁਣੋ, ਮੈਨੂੰ ਕੋਈ ਤਰ੍ਹਾਂ, ਕਿਉਂਕਿ ਅੱਜ ਦਾ ਇਹ ਸਵਈਆ ਇਸੇ ਸੰਬੰਧ ਵਿੱਚ ਆ ਗਿਆ। ਜੇ ਇਹ ਲੜੀ ਵਿੱਚ ਚੱਲਦਾ ਹੋਇਆ ਸਵਈਆ ਨਾ ਹੁੰਦਾ, ਹੋ ਸਕਦਾ ਇਹ ਵੀ ਮੇਰੇ ਤੇ ਇਲਜ਼ਾਮ ਲੱਗ ਜਾਂਦਾ ਵੀ ਇਹ ਜਾਣ ਕੇ ਇੱਥੇ ਸਵਈਆ ਪੜਿਆ ਗਿਆ। ਖਰ ਇਹਦੇ ਵਿੱਚ ਵੀ ਕੋਈ ਰਾਜਨੀਤੀ ਹੈ, ਖਰ ਇਹਦੇ ਵਿੱਚ ਵੀ ਕੋਈ ਸਿਆਸਤ ਵਰਤੀ ਗਈ ਹੈ, ਉਹ ਭਲੇ ਹੋ। ਕਿਸੇ ਵੀ ਤਾਂ ਸਾਡੀ ਕੰਸੈਪਟ ਵਿੱਚ ਇੱਕ ਗੱਲ ਆਖਣੇ ਆ, ਧਰਮ ਦਾ ਸਿਆਸਤ ਤੇ ਕੁੰਡਾ ਹੋਣਾ ਚਾਹੀਦਾ। ਉਹ ਕੀ ਹੈ? ਧਰਮ ਸਿਆਸਤ ਨੂੰ ਸੇਧ ਦੇਵੇ, ਜਗਾ ਕੇ ਰੱਖੇ। ਤੇ ਧਰਮ ਸਾਡਾ ਕੀ? ਗੁਰਬਾਣੀ। ਸਾਨੂੰ ਧਰਮ ਸਿੱਖਣ ਲਈ ਕਿਤੋਂ ਬਾਹਰ ਨਹੀਂ ਜਾਣਾ ਪੈਂਦਾ, ਸਾਡਾ ਕੋਈ ਧਰਮ ਸ਼ਾਸਤਰ ਹੋਰ ਨਹੀਂ, ਨਾ ਸਾਡਾ ਕੋਈ ਧਰਮ ਗੁਰੂ ਹੋਰ ਹੈ। ਇੱਕ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਬਸ ਸਾਡੇ ਜੀਵਨ ਦਾ ਕੇਂਦਰੀ ਸਥਾਨ ਇਹੋ ਹੀ ਹੈ। ਜਿਸ ਦਿਨ ਇਹਦੇ ਤੋਂ ਦੂਰ ਹੋ ਗਏ, ਜੇ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲਾਏ, ਫਿਰ ਕੇਵਲ ਵਿਲਲਾਟ ਹੀ, ਕੇਵਲ ਕੁਰਲਾਟ ਹੀ, ਕੇਵਲ ਰੋਣੇ ਹੀ, ਕੇਵਲ ਪਛਤਾਵਾ ਹੀ ਪੱਲੇ ਰਹਿ ਜਾਣਾ ਜਿਸ ਦਿਨ ਗੁਰਬਾਣੀ ਤੋਂ ਦੂਰ ਹੋ ਗਏ। ਗੁਰੂ ਨਾਨਕ ਸਮਝਾਉਂਦਾ ਹੈ ਸਵਈਆਂ ਵਿੱਚ, ਗੁਰੂ ਅਰਜਨ ਪਾਤਸ਼ਾਹ ਜੀ ਨੇ ਆਖਿਆ, ਮੈਂ ਦੁਬਾਰਾ ਦੁਹਰਾ ਦਿਆਂ, ਕਹਿੰਦੇ ਨੇ ਤਿਸੈ ਤਿਆਗ, ਤਿਸੈ ਤਿਆਗ ਅਵਰ ਕੋ ਜਾਚੇ। ਰੱਬ ਨੂੰ ਛੱਡ ਕੇ ਜਿਸ ਇੱਕ ਨਾਲ ਤੈਨੂੰ ਜੋੜਿਆ ਗਿਆ, ਤੇਰਾ ਰੱਬ ਵੀ ਇੱਕ, ਤੇਰਾ ਗੁਰੂ ਵੀ ਇੱਕ, ਤੇ ਉਪਦੇਸ਼ ਵੀ ਇੱਕ, ਵਿਚਾਰ ਵੀ ਇੱਕ, ਜਿਸ ਇੱਕ ਨਾਲ ਤੈਨੂੰ ਜੋੜਿਆ ਗਿਆ, ਜੇ ਤੂੰ ਉਹਨੂੰ ਛੱਡ ਕੇ ਕਿਸੇ ਹੋਰ ਦਰ ਦਾ, ਦੇਵੀ ਦੇਵਤੇ ਦਾ ਮੰਗਤਾ ਬਣਨਾ ਹੈ। ਆ ਹੁਣੇ ਤੋਂ ਕੱਲ ਸੀ, ਦੇਵੀ ਦੇਵਾ ਪੂਜੇ ਡੋਲੇ, ਪਾਰ ਬ੍ਰਹਮ ਨਹੀਂ ਜਾਣਾ, ਪਾਰ ਬ੍ਰਹਮ ਨਹੀਂ ਜਾਣਾ, ਕਹਿਤ ਕਬੀਰ ਅਕੁਲ ਨਹੀਂ ਚੇਤਿਆ, ਬਿਖਿਆ ਸਿਉ ਲਪਟਾਣਾ। ਜ਼ਹਿਰ ਦਾ ਵਪਾਰੀ ਬਣੇਗਾ, ਫੈਸਲਾ ਬਾਣੀ ਦਾ, ਦੇਵੀਆਂ ਨਹੀਂ ਜਾਣੇ ਮਰਮ, ਸਭ ਉੱਪਰ ਅਲਖ ਪਾਰ ਬ੍ਰਹਮ, ਇਹਦਾ ਮਤਲਬ ਪਾਰ ਬ੍ਰਹਮ ਵੱਖ ਕਰ ਦਿੱਤਾ ਗਿਆ। ਸਾਰਾ ਇਹ ਸਵਈਆ ਵੀ ਪੜ੍ਹ ਲਓ, ਬਾਣੀ ਦੇ ਕੰਸੈਪਟ ਨੂੰ ਸਮਝ ਲਓ। ਦੇਵੀ ਦੇਵਤੇ ਅਵਤਾਰ ਇੱਕ ਵੱਖਰੀ ਕੈਟਾਗਰੀ ਹੈ, ਇੱਕ ਵੱਖਰਾ ਸੈਕਸ਼ਨ ਹੈ। ਪਾਰ ਬ੍ਰਹਮ ਇਹਨਾਂ ਤੋਂ ਵੱਖ ਹੈ। ਇੱਕ ਖਿਆਲ ਕਰਿਓ, ਢੂੰਡਦੇ ਉਹੋ ਹੀ ਲੋਕ ਨੇ ਜਿਹੜੇ ਵੱਖ ਬੈਠੇ ਹੋਣ, ਜਿਹੜੇ ਵਿਛੜੇ ਹੋਣ। ਜਿਹੜੇ ਵਿਛੜੇ ਨਾ ਹੋਣ ਉਹਨਾਂ ਨੂੰ ਢੂੰਡਣ ਦੀ ਕੀ ਲੋੜ ਹੈ? ਢੂੰਡਣ ਲਫ਼ਜ਼ ਜਿਹੜਾ ਹੈ, ਭਾਲਣਾ ਲਫ਼ਜ਼ ਜਿਹੜਾ ਹੈ, ਇਹ ਸਾਬਤ ਕਰਦਾ ਹੈ ਵੀ ਵਿਛੜਿਆ ਹੋਇਆ ਹੈ। ਭਾਲਦਾ ਮਨੁੱਖ ਉਸੇ ਨੂੰ ਹੈ ਜਿਹੜਾ ਵਿਛੜਿਆ ਹੋਵੇ। ਇੱਥੇ ਆਖ ਰਹੇ ਨੇ, ਇੰਦਰ ਮੁਨਿੰਦਰ ਖੋਜਤੇ ਗੋਰਖ, ਇੰਦਰ ਮੁਨਿੰਦਰ ਖੋਜਤੇ ਗੋਰਖ, ਧਰਨ ਗਗਨ ਆਵਤ ਫੁਨ ਧਾਵਤ। ਬ੍ਰਹਮਾਦਿਕ ਸ਼ਿਵ ਛੰਦ ਮੁਨੀਸਰ ਉਹ ਆਪਣੇ ਵੱਲੋਂ ਰਸਕ ਰਸਕ ਠਾਕੁਰ ਗੁਣ ਗਾਵਤ, ਪ੍ਰਭੂ ਦੇ ਦਰਬਾਰ ਦੇ ਸਿਫਤ ਸਲਾਹ ਕਰਨ ਵਾਲੇ, ਉਹਨੂੰ ਯਾਦ ਕਰਨ ਵਾਲੇ ਨੇ। ਇਹਦਾ ਮਤਲਬ ਪ੍ਰਭੂ ਵੱਖਰਾ ਹੈ, ਕਿਹਨੂੰ ਯਾਦ ਕਰਦੇ ਨੇ? ਆਪਣੇ ਆਪ ਨੂੰ, ਜੇ ਉਹ ਭਗਵਾਨ ਨੇ ਤਾਂ ਫਿਰ ਚੇਤੇ ਕਿਹਨੂੰ ਕਰਦੇ ਨੇ? ਬ੍ਰਹਮਾਦਿਕ ਸ਼ਿਵ ਜਿਹਨੂੰ ਭਗਵਾਨ ਸ਼ਿਵ ਆਖਦੇ ਨੇ, ਜੇ ਉਹ ਭਗਵਾਨ ਹੈ ਤਾਂ ਫਿਰ ਆਰਾਧਨਾ ਕਿਸ ਦੀ ਕਰਦਾ ਹੈ? ਬ੍ਰਹਮਾਦਿਕ ਸ਼ਿਵ ਛੰਦ ਵੇਦ, ਜੇ ਵੇਦ ਭਗਵਾਨ ਨੇ ਤਾਂ ਫਿਰ ਉਹਦੇ ਵਿੱਚ ਸਿਫਤ ਕਿਹੜੀ ਕਿਹੜੀ ਚੀਜ਼ ਦੀ ਹੈ? ਆਪਣੀ। ਵੱਡੇ ਵੱਡੇ ਰਿਸ਼ੀ ਮੁਨੀ ਜਿਹੜੇ ਜੰਗਲਾਂ ਵਿੱਚ ਬੈਠੇ ਨੇ ਸਮਾਧੀਆਂ ਲਗਾ ਕੇ, ਜਿਹੜੇ ਤਪ ਪੈ ਸਾਧਨਾ ਕਰਦੇ ਨੇ, ਜਿਹੜੇ ਆਪਣੇ ਆਪ ਨੂੰ ਸਿਮਰਨ ਕਰਨ ਵਾਲਾ ਤਪਸ਼ਵੀ ਆਖਦੇ ਨੇ, ਕਿੰਦਾ ਤਪ ਕਰ ਰਹੇ ਨੇ, ਕਿੰਦਾ ਸਿਮਰਨ ਕਰ ਰਹੇ, ਕਿਹਨੂੰ ਚੇਤੇ ਕਰ ਰਹੇ ਨੇ? ਬ੍ਰਹਮਾਦਿਕ ਸ਼ਿਵ ਛੰਦ ਮੁਨੀਸਰ, ਰਸਕ ਰਸਕ ਠਾਕੁਰ ਗੁਣ ਗਾਵਤ, ਇੰਦਰ ਮੁਨਿੰਦਰ ਖੋਜਤੇ ਗੋਰਖ, ਧਰਨ ਗਗਨ ਆਵਤ ਫੁਨ ਧਾਵਤ। ਧਰਤੀ ਤੋਂ ਅਸਮਾਨ ਤੱਕ ਦਿਨ ਰਾਤ ਤਾਂ ਹਰੇ ਨੇ, ਖੋਜਣ ਦੀ ਕੋਸ਼ਿਸ਼ ਕਰ ਰਹੇ ਨੇ, ਢੂੰਡ ਰਹੇ ਨੇ, ਭਾਲ ਰਹੇ ਨੇ ਕਿਸ ਨੂੰ? ਇਹਦਾ ਮਤਲਬ ਟੁੱਟੇ ਹੋਏ ਨੇ, ਅਜੇ ਮਿਲਿਆ ਨਹੀਂ। ਜੇ ਕੋਈ ਮਿਲ ਜਾਏ ਫਿਰ ਉਹਨੂੰ ਢੂੰਡੀਦਾ ਨਹੀਂ, ਢੂੰਡੀਦਾ ਉਸੇ ਨੂੰ ਹੈ ਜਿਹੜਾ ਅਜੇ ਮਿਲਿਆ ਨਾ ਹੋਵੇ। ਮੈਂ ਕਰਸ ਕਰਾਂ, ਮਿਲਿਆ ਵੀ ਕਿਉਂ ਨਹੀਂ? ਕਿਉਂਕਿ ਧਰਤੀ ਤੇ ਅਸਮਾਨ ਵਿੱਚ ਢੂੰਡਦੇ ਸਨ, ਢੂੰਡਦੇ ਸਨ ਇੱਕ ਵਿਅਕਤੀ ਦੇ ਰੂਪ ਵਿੱਚ, ਢੂੰਡਦੇ ਸਨ ਇੱਕ ਸਥੂਲ ਰੂਪ ਵਿੱਚ, ਉਹ ਹੈ ਨਹੀਂ ਸੀ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਣੀ ਰਸਨਾ ਤੋਂ ਆਪਣੀ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ, ਜਿੰਨੇ ਯੋਗੀ ਜਤੀ ਸਨ ਉਹ ਵੀ ਰੱਬ ਨੂੰ ਢੂੰਡਦੇ ਢੂੰਡਦੇ ਹਾਰ ਗਏ, ਥੱਕ ਗਏ। ਕਿਉਂ? ਇਸ ਲਈ ਥੱਕ ਗਏ ਕਿਉਂਕਿ ਉਹ ਸੀ, ਪ੍ਰਭੂ ਸੀ ਬਿਨਾਂ ਸਰੂਪ ਦੇ, ਤੇ ਉਹ ਸਰੂਪ ਵਿੱਚ ਢੂੰਡ ਗਿਆ ਸੀ। ਜਿੰਨੀ ਦੇਰ ਅਸੀਂ ਸਥੂਲ ਤੋਂ ਸੂਖਸ਼ਮ ਵੱਲ ਨਹੀਂ ਵਧਦੇ, ਉਨੀ ਦੇਰ ਮੰਜ਼ਿਲ ਨਹੀਂ ਮਿਲਦੀ। ਮੈਂ ਇੱਕ ਅਰਜ਼ ਕੀਤੀ ਸੀ, ਉਹ ਅਤ ਸੂਖਸ਼ਮ ਹੈ। ਆਹ ਜਿਹੜਾ ਇੱਕ ਲਾਈਨ ਹੈ ਨਾ, ਉਹਦੇ ਵਿੱਚ ਇਹ ਵੱਖ ਵੱਖ ਪੜਾਣ ਹੈ। ਸਾਚੇ ਤੇ ਪਵਨਾ ਬਹਿਆ, ਪਵਨੇ ਤੇ ਜਲ ਹੋਏ, ਜਲ ਤੇ ਤਿਰ ਭਵਨ ਸਾਜਿਆ। ਸੱਚ ਤੋਂ ਲੈ ਕੇ ਇਹਨਾਂ ਤਿੰਨਾਂ ਭਵਨਾਂ ਦੇ ਸਾਜਨ ਤੱਕ ਚਾਰ ਪਿੜਾ ਹੋ ਜਾਂਦੇ ਨੇ। ਸੱਚ ਪਹਿਲਾ, ਸੱਚੇ ਤੇ ਪਵਣਾ ਮਾਇਆ, ਦੂਜਾ ਪਵਣੇ ਤੇ ਜਲ ਹੋਏ, ਤੀਜਾ ਤੇ ਜਲ ਤੇ ਤਿਰ ਭਵਨ ਸਾਜਿਆ, ਚੌਥਾ ਚਾਰ ਪਿੜਾ। ਜਿਹੜਾ ਸੱਚ ਹੈ ਉਹ ਅਤ ਸੂਕਸ਼ਮ ਹੈ, ਪਵਣ ਸੂਕਸ਼ਮ ਹੈ, ਫੜੀ ਨਹੀਂ ਜਾ ਸਕਦੀ, ਦੇਖੀ ਨਹੀਂ ਜਾ ਸਕਦੀ, ਪਰ ਉਹਦੀ ਆਪਣੀ ਵੱਖਰੀ ਹੋਂਦ ਹੈ। ਤੁਸੀਂ ਬੋਤਲ ਵਿੱਚ, ਖਾਲੀ ਵਿੱਚ ਮੈਂ ਗੱਲ ਕੀਤੀ ਸੀ, ਉਹਦੇ ਵਿੱਚ ਪਾਣੀ ਪਾਉਣਾ ਚਾਹੋ, ਮੂਧਾ ਕਰ ਦਿਓ, ਪਾਣੀ ਦੇ ਕਿਸੇ ਟੱਬ ਵਿੱਚ ਪਾਣੀ ਨਹੀਂ ਜਾਏਗਾ ਬੋਤਲ ਵਿੱਚ। ਕਿਉਂ? ਕਿਉਂਕਿ ਅੰਦਰ ਬੈਠੀ ਪਵਨ ਸਾਬਤ ਕਰਦੀ ਮੈਂ ਅੰਦਰ ਹਾਂ, ਦਿਸਦੀ ਨਹੀਂ, ਫੜੀ ਨਹੀਂ ਜਾ ਸਕਦੀ, ਪਰ ਉਹਦੀ ਹੋਂਦ ਹੈ, ਅਹਿਸਾਸ ਕਰਾਉਂਦੀ ਹੈ ਮੈਂ ਹਾਂ। ਜਿੰਨੀ ਦੇਰ ਮੈਂ ਨਹੀਂ ਨਿਕਲਾਂਗੀ ਪਾਣੀ ਨਹੀਂ ਜਾਏਗਾ। ਹੁਣ ਪਾਣੀ ਦੇ ਟੱਬ ਵਿੱਚ ਬੋਤਲ ਨੂੰ ਸਿੱਧਾ ਕਰਨਾ ਸ਼ੁਰੂ ਕਰ ਦਿਓ, ਅੰਦਰੋਂ ਬੁਲਬਲੇ ਉੱਠਣਗੇ, ਪਾਣੀ ਹਵਾ ਦੇ ਪਵਨ ਦੇ ਉਹ ਬਾਹਰ ਨਿਕਲਦੇ ਜਾਣਗੇ, ਜਿਉਂ ਜਿਉਂ ਨਿਕਲਦੇ ਜਾਣਗੇ ਤਿਉਂ ਤਿਉਂ ਪਾਣੀ ਵਿੱਚ ਤਰਿਆ। ਉਹ ਅੰਦਰ ਬੈਠੇ ਸੀ ਪਵਨ, ਜਿਹਨੇ ਪਾਣੀ ਅੰਦਰ ਨਹੀਂ ਜਾਣ ਦਿੱਤਾ, ਸਾਬਤ ਕਰ ਦਿੱਤਾ ਕਿ ਮੇਰੀ ਹੋਂਦ ਹੈ। ਅਤ ਸੂਕਸ਼ਮ ਤੋਂ ਸੂਕਸ਼ਮ ਦੂਜੀ ਅਵਸਥਾ ਪਵਨ, ਤੇ ਪਵਨੇ ਤੇ ਜਲ ਹੋਏ, ਸੂਕਸ਼ਮ ਤੋਂ ਤਰਲ, ਤਰਲ ਫੜਿਆ ਇਹ ਵੀ ਨਹੀਂ ਜਾ ਸਕਦਾ ਪਰ ਹੈ, ਦਿਸਦਾ ਵੀ ਹੈ, ਪਵਨ ਦਿਸਦੀ ਨਹੀਂ ਸੀ ਇਹ ਦਿਸਦਾ, ਪਵਨ ਨਜ਼ਰੀ ਨਹੀਂ ਸੀ ਪੈਂਦੀ ਇਹ ਨਜ਼ਰੀ ਪੈਂਦਾ, ਉਹਦੇ ਨਾਲ ਸਥੂਲ ਹੈ ਤਰਲ, ਤੇ ਤਰਲ ਤੋਂ ਇਹ ਸਥੂਲ ਸੰਸਾਰ, ਤਰਲ ਤੋਂ ਇਹ ਸਥੂਲ ਸੰਸਾਰ, ਤੇ ਜਿਸ ਰਸਤਿਓਂ ਕੋਈ ਆਵੇ ਉਸੇ ਰਸਤੇ ਵਾਪਸ ਜਾਣਾ ਹੁੰਦਾ, ਉਸੇ ਰਸਤੇ ਵਾਪਸ ਜਾਣਾ ਹੁੰਦਾ। ਗੁਰੂ ਨੇ ਐਵੇਂ ਨਹੀਂ ਉਸ ਮੰਜ਼ਿਲ ਦਾ ਜ਼ਿਕਰ ਕਰ ਦਿੱਤਾ ਤੇ ਕਹਿਣ ਲੱਗੇ, ਆਪ ਗਵਾਈਏ, ਆਪ ਗਵਾਈਏ ਤਾਂ ਸੋ ਪਾਈਏ, ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਤਰਾਈ। ਹੋਰ ਜਿਹਨੇ ਮਰਜ਼ੀ ਚਤਰਾਈਆਂ ਨਾਲ ਵਸੀਲੇ ਬਣਾ ਲੈ, ਤਰੀਕੇ ਬਣਾ ਲੈ, ਸਾਧਨ ਅਖਤਿਆਰ ਕਰ ਲੈ, ਰਸਤਾ ਇੱਕੋ ਹੀ ਹੈ, ਉਹ ਹੈ ਸਥੂਲ ਤੋਂ ਅਤ ਸੂਕਸ਼ਮ ਵੱਲ ਵਧਣਾ, ਤੇ ਅਤ ਸੂਕਸ਼ਮ ਤੱਕ ਵਧਣ ਤੱਕ ਤੈਨੂੰ ਉੱਥੇ ਪਹੁੰਚਣਾ ਪਏਗਾ ਜਿੱਥੇ ਪਵਨ ਨਾਲੋਂ ਵੀ ਸੂਕਸ਼ਮ ਹੋ ਜਾਏ, ਤੇਰੀ ਆਪਣੀ ਹੋਂਦ ਹੀ ਕੋਈ ਨਾ ਹੋਵੇ, ਉਹਦੇ ਵਿੱਚ ਸ਼ਾਮਲ ਹੋਣ ਪਵਨ ਦੀ ਵੀ ਅਜੇ ਹੋਂਦ ਹੈ, ਹੋਂਦ ਹੈ, ਉਹਦਾ ਸਮਾਂ ਵੀ ਹੈ, ਉਹ ਸਮੇਂ ਨਾਲ ਵੀ ਸੰਬੰਧ ਰੱਖਦੀ ਹੈ, ਸਥਾਨ ਨਾਲ ਵੀ ਸੰਬੰਧ ਰੱਖਦੀ ਹੈ, ਕਿੱਥੇ ਅੰਧੇਰੀ ਚੱਲ ਰਹੀ ਹੈ, ਕਿੱਥੇ ਸਾਦੀ ਹਵਾ ਚੱਲ ਰਹੀ ਹੈ, ਉਹਦਾ ਸਮਾਂ ਵੀ ਹੈ, ਸਾਹ ਕਿੰਨਾ ਕੁ ਲੰਬਾ ਆ ਰਿਹਾ, ਕਿੰਨਾ ਛੋਟਾ ਹੋ ਰਿਹਾ, ਸਮਾਂ ਵੀ ਹੈ, ਸਥਾਨ ਵੀ ਹੈ। ਲੇਕਿਨ ਅਤ ਸੂਕਸ਼ਮ ਜਿਹੜਾ ਨਾ ਉਹ ਸਮੇਂ ਦੇ ਬੰਧਨ ਵਿੱਚ ਹੈ, ਨਾ ਉਹ ਕਿਸੇ ਸਥਾਨ ਦੇ ਬੰਧਨ ਵਿੱਚ ਹੈ, ਉੱਥੇ ਆਪ ਗਵਾ ਆਪਣੀ ਹੋਂਦ ਹੀ ਖਤਮ ਹੋ ਜਾਂਦੀ ਹੈ। ਇੱਕ ਵਾਰ ਅਰਜ਼ ਕੀਤੀ ਸੀ, ਬਾਬਾ ਕਬੀਰ ਜੀ ਦਾ ਸ਼ਬਦ ਆਇਆ ਸੀ, ਬਾਬਾ ਕਬੀਰ ਜੀ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ, ਜੇ ਮੈਂ ਰੱਬ ਦੇ ਦਰਵਾਜ਼ੇ ਤੇ ਮਰ ਜਾਂ, ਪ੍ਰਭੂ ਬਾਹਰ ਨਿਕਲੇ ਤੇ ਵੇਖੇ, ਆਖਿਆ ਕੌਣ ਮਰਿਆ ਪਿਆ, ਕਮ ਸੇ ਕਮ ਉਹਦੀ ਨਿਗਾਹ ਤਾਂ ਮੇਰੇ ਤੇ ਪੈ ਜਾਏਗੀ ਨਾ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ, ਮੇਰੇ ਮਰਨੇ ਕਾ ਚਾਓ ਹੈ ਮਰੋ ਤੋ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ। ਫਿਰ ਕਹਿਣ ਲੱਗੇ, ਨਹੀਂ ਇਹਦੇ ਵਿੱਚ ਹੋਂਦ ਤਾਂ ਰਹਿ ਜਾਏਗੀ ਨਾ, ਹੋਂਦ ਰਹਿ ਨਹੀਂ ਚਾਹੀਦੀ। ਕਹਿਣ ਲੱਗੇ, ਨਾ ਮੋਏ ਛਾਣ ਨਾ ਛਾਪਰੀ, ਨਾ ਮੋਏ ਘਰ ਨਾ ਗਰਾਉ, ਮਤ ਹਰ ਪੁੱਛੇ ਕੌਣ ਹੈ ਮੇਰੀ ਜਾਤ ਨਾ ਨਾਉ, ਕੁਝ ਵੀ ਹੈ ਨਹੀਂ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂ। ਕਹਿਣ ਲੱਗੇ, ਇਸ ਅਵਸਥਾ ਬਿਨਾਂ ਮਿਲਾਪ ਨਹੀਂ ਹੁੰਦਾ, ਹੁਣ ਸਥੂਲ ਤੋਂ ਫਿਰ ਅਤਿ ਸੂਖਸ਼ਮ ਵੱਲ ਵਧਣਾ। ਤੇ ਜਿੰਨੀ ਦੇਰ ਅਤਿ ਸੂਖਸ਼ਮ ਨਹੀਂ ਬਣਦਾ, ਆਪਣਾ ਆਪ ਖਤਮ ਨਹੀਂ ਕਰਦਾ, ਮਿਟਦਾ ਨਹੀਂ, ਓਨੀ ਦੇਰ ਮਿਲਾਪ ਨਹੀਂ ਲਓ। ਆਹ ਕਾਰਨ ਹੈ। ਹੁਣ ਬ੍ਰਹਮਾ ਆਪਣਾ ਆਪ ਮਿਟਾਏ ਤਾਂ ਮਿਲੇ, ਉਹ ਤੇ ਕਹਿੰਦਾ ਮੈਂ ਦੁਨੀਆਂ ਨੂੰ ਸਾਜਣ ਵਾਲਾ, ਆਪਣਾ ਆਪ ਮਿਟਾਣਾ ਤਾਂ ਕਿਤੇ ਰਹਿ ਗਿਆ। ਜਿੰਨੇ ਦੇਵੀ ਦੇਵਤੇ ਨੇ, ਜਿਨ੍ਹਾਂ ਦੀ ਪੂਜਾ ਹੋ ਰਹੀ ਹੈ, ਰੱਬ ਦੇ ਮਿਲਾਪ ਤੋਂ ਦੂਰ ਬੈਠੇ ਨੇ, ਇਸੇ ਲਈ ਢੂੰਡ ਰਹੇ ਨੇ। ਇਹਨਾਂ ਨੂੰ ਕੁਝ ਮਿਲੇ ਨਹੀਂ। ਇੰਦਰ ਮੁਨਿੰਦਰ ਖੋਜਤੇ ਗੋਰਖ, ਧਰਨ ਗਗਨ ਆਵਤ ਫੁਨ ਧਾਵਤ, ਸਿੱਧ ਮਨੁੱਖ ਦੇਵ ਅਰ ਦਾਨਵ, ਇੱਕ ਤਿਲ ਤਾਂ ਕੋ ਮਰਮ ਨ ਪਾਵਤ। ਇੱਕ ਤਿਲ ਭਰ ਵੀ ਉਹਦਾ ਭੇਦ ਨਹੀਂ ਪਾ ਸਕਦਾ, ਭਾਵੇਂ ਕੋਈ ਮਨੁੱਖ ਹੈ ਭਾਵੇਂ ਕੋਈ ਸਿੱਧ ਹੈ ਭਾਵੇਂ ਦਾਨਵ ਹੈ ਭਾਵੇਂ ਦੇਵਤਾ ਹੈ। ਜਿਹੜਾ ਰੱਬ ਨੂੰ ਜਾਣਦਾ ਹੀ ਨਹੀਂ, ਇੱਕ ਤਿਲ ਤਾਂ ਕੋ ਮਰਮ ਨਾ ਪਾਵਤ। ਸਿੱਧ ਮਨੁੱਖ ਦੇਵ ਅਰ ਦਾਨਵ, ਦੇਵੀ ਦੇਵਤੇ ਤੇ ਰਾਕਸ਼ਸ, ਕੋ ਮਰਮ ਨਾ ਪਾਵਤ। ਜਿਹੜੇ ਰੱਬ ਨੂੰ ਜਾਣਦੇ ਵੀ ਨਹੀਂ, ਤੂੰ ਉਹਨਾਂ ਨੂੰ ਰੱਬ ਆ ਕੇ ਉਹਨਾਂ ਦੇ ਸਾਹਮਣੇ ਹੱਥ ਜੋੜੀ ਖਲੋਤਾ, ਉਹਨਾਂ ਨੇ ਤਾਂ ਰੱਬ ਵੇਖਿਆ ਵੀ ਨਹੀਂ, ਅਜੇ ਤੱਕ ਢੂੰਡਦੇ ਹੀ ਫਿਰਦੇ ਨੇ ਵਿਚਾਰੇ, ਧਰਤੀ ਤੇ ਆਕਾਸ਼ ਦੀਆਂ ਦੌੜਾਂ ਲਾਈ ਫਿਰਦੇ ਨੇ, ਬੇਮੰਜ਼ਲੇ ਹੋਏ ਫਿਰਦੇ ਨੇ, ਬੇਟਿਕਾਣੇ ਹੋਏ ਫਿਰਦੇ ਨੇ। ਅਜੇ ਤੱਕ ਉਹ ਇੱਕ ਦਲ ਵੀ, ਇੱਕ ਤਿਲ ਭਰ ਵੀ ਪ੍ਰਭੂ ਨੂੰ ਪਛਾਣ ਵੀ ਨਹੀਂ ਸਕੇ, ਤੂੰ ਉਹਨਾਂ ਨੂੰ ਪ੍ਰਭੂ ਆਖੀ ਜਾਣਾ। ਪਰ ਅਗਲੀ ਲਾਈਨ ਵਿੱਚ ਇੱਕ ਗੱਲ ਆਖੀ ਉਹਨੇ, ਕਹਿਣ ਲੱਗੇ ਦੂਜਾ ਪੱਖ ਹੈ। ਇੱਕ ਪਾਸੇ ਤਾਂ ਉਹਨਾਂ ਦੇਵੀ ਦੇਵਤਿਆਂ ਦਾ ਪੱਖ ਹੈ, ਇਹ ਤਿੰਨ ਲਾਈਨਾਂ ਦੇਵੀ ਦੇਵਤਿਆਂ ਵਾਸਤੇ, ਬ੍ਰਹਮਾਦਿਕ ਸ਼ਿਵ ਛੰਦ ਮਨੁਸ਼ਰ ਰਸਰ ਠਾਕਰ ਗੁਣ ਗਾਵਤ, ਇੰਦਰ ਮੁਨਿੰਦਰ ਖੋਜ ਤੇ ਗੋਰਥ, ਧਰਨ ਗਗਨ ਆਵਤ ਫੁਨ ਧਾਵਤ, ਸਿੱਧ ਮਨੁੱਖ ਦੇਵ ਅਰ ਦਾਨਵ, ਇੱਕ ਤਿਲ ਤਾਂ ਕੋ ਮਰਮ ਨਾ ਪਾਵਤ। ਹੁਣ ਚੌਥੀ ਲਾਈਨ ਵਿੱਚ ਕਹਿਣ ਲੱਗੇ ਇੱਕ ਦੂਜਾ ਪੱਖ ਵੀ ਹੈ, ਉਹ ਫਿਰ ਉਸੇ ਸੂਖਸ਼ਮ ਵੱਲ ਆ ਗਿਆ। ਕਹਿਣ ਲੱਗੇ ਦੂਜਾ ਪੱਖ ਇਹ ਹੈ, ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਪ੍ਰਿਆ ਪ੍ਰਭੂ ਦੀ, ਇੱਕ ਮਾਲਕ ਦੀ, ਉਹਦੇ ਨਾਲ ਪ੍ਰੀਤ, ਪ੍ਰਿਆ ਪ੍ਰਭ ਪ੍ਰੀਤ, ਤੇ ਪ੍ਰੀਤ ਵੀ ਪ੍ਰੇਮ ਰਸ ਭਗਤੀ ਦੀ, ਕਿਉਂਕਿ ਪ੍ਰੇਮ ਸਮਰਪਣ ਹੈ। ਬਹੁਤ ਦੇਰ ਹੋਈ ਮੈਂ ਕਰਜ਼ ਕੀਤੀ ਸੀ, ਮੋਹ ਤੇ ਪ੍ਰੇਮ ਵਿੱਚ ਕੀ ਅੰਤਰ ਹੈ, ਮੋਹ ਤੇ ਪ੍ਰੇਮ ਵਿੱਚ ਅੰਤਰ ਹੈ। ਹਾਲਾਂਕਿ ਸਾਡੀ ਨਿਗਾਹ ਵਿੱਚ ਕਿਸੇ ਨਾਲ ਪ੍ਰੇਮ ਕਰਨਾ, ਕਿਸੇ ਨਾਲ ਮੋਹ ਕਰਨਾ ਬਰਾਬਰ ਹੀ, ਮੈਂ ਕਰਜ਼ ਕੀਤੀ ਸੀ ਫਰਕ ਹੈ। ਮੋਹ ਵਿੱਚ ਕਹਿੰਦਾ ਮਨੁੱਖ ਆਹ ਚੀਜ਼ ਮੇਰੀ, ਕਿਉਂਕਿ ਗੁਰਬਾਣੀ ਅੰਦਰ ਇਸੇ ਲਈ ਮੋਹ ਨੂੰ ਪ੍ਰਵਾਨ ਨਹੀਂ ਕੀਤਾ ਗਿਆ, ਪ੍ਰੇਮ ਨੂੰ ਪ੍ਰਵਾਨ ਕੀਤਾ ਗਿਆ। ਰੱਬ ਦੇ ਮਿਲਾਪ ਦਾ ਸਾਧਨ ਪ੍ਰੇਮ ਮੰਨਿਆ ਗਿਆ, ਮੋਹ ਨਹੀਂ। ਮੋਹ ਤਾਂ ਉਹਨਾਂ ਕੰਮ ਕਰੋ ਲੋ ਮੋਹ ਹੰਕਾਰ ਵਿੱਚ ਆ ਗਿਆ, ਉਹਨਾਂ ਪੰਜਾਂ ਦੂਤਾਂ ਵਿੱਚ ਆ ਗਿਆ ਜਿਹਨੇ ਮਿਲਣ ਨਹੀਂ ਦਿੰਦੇ। ਇਹਨੇ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰਜੀ ਤੇ ਅੰਤਰ, ਰੱਬ ਨਾਲ ਦੂਰ ਕਰ ਦਿੰਦੇ ਨੇ। ਉਹ ਮਿਲਾਪ ਦਾ ਸਾਧਨ ਕਿਵੇਂ ਬਣ ਸਕਦੇ ਨੇ, ਉਹਨਾਂ ਵਿੱਚ ਮੋਹ ਵੀ ਹੈ। ਤੇ ਪ੍ਰੇਮ ਦੇ ਸੰਬੰਧ ਵਿੱਚ ਇਹ ਆਖਦੇ ਨੇ, ਸਾਚ ਕਹੋ ਸੁਣ ਲਿਓ ਸਭ ਜਨ, ਪ੍ਰੇਮ ਕੀ ਹੋ ਤੇ ਨਹੀਂ ਪੜ ਪਾਇਓ। ਪ੍ਰੇਮ ਦੇ ਸੰਬੰਧ ਵਿੱਚ ਇਹ ਆਖਦੇ ਨੇ ਸਤਿਗੁਰੂ ਬਾਣੀ ਵਿੱਚ ਵੀ, ਕਹਿਣ ਲੱਗੇ ਕਹਾਂ ਭਇਓ ਜੋ ਤਣ ਭਇਓ ਛਿਣ ਛਿਣ, ਪ੍ਰੇਮ ਜਾਏ ਤੋ ਡਰਪਤੀ ਰਹਿ ਜਾਣੀ। ਸਮਣ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਟ, ਰਾਵਣ ਹੁਤੇ ਸਹਿਰੰਕ ਨਾ ਜਿਨ ਸਰਦੀਨੇ ਕਾਟ। ਇੱਥੇ ਲੋੜ ਪ੍ਰੇਮ ਦੀ ਹੈ। ਇੱਥੇ ਕਹਿਣ ਲੱਗੇ ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਤੇ ਕਹਿਣ ਲੱਗੇ ਉਹਦੀ ਨਿਸ਼ਾਨੀ ਕੀ ਹੈ, ਹਰ ਜਨ ਤੰਕ ਹੈ ਦਰਸ ਸਮਾਵਤ। ਜਿਹੜਾ ਹਰੀ ਜਨ ਹੈ ਨਾ, ਉਹ ਕਿਸ ਤਰ੍ਹਾਂ ਅਭੇਦ ਹੁੰਦਾ ਹੈ ਸੂਖਸ਼ਮ ਵਿੱਚ। ਹੁਣ ਇੱਥੇ ਇੱਕ ਲਫ਼ਜ਼ ਦਰਸ ਹੈ, ਦਰਸ ਵਿੱਚ ਕਦੀ ਸਮਾਇਆ ਨਹੀਂ ਜਾਂਦਾ। ਅਕਸਰ ਅਸੀਂ ਦਰਸ ਦਾ ਅਰਸ ਦਰਸ਼ਨ ਕਰਨੇ, ਦੇਖਣਾ, ਦੀਦਾਰ ਕਰਨੇ, ਇਹਨਾਂ ਅੱਖਾਂ ਨਾਲ ਦਰਸ਼ਨ ਕਰ ਦੱਸ ਕਰ। ਪਰ ਜਿਹੜੀ ਚੀਜ਼ ਇਹਨਾਂ ਅੱਖਾਂ ਨਾਲ ਦੇਖੀ ਜਾਏ ਉਹਦੇ ਵਿੱਚ ਮਨੁੱਖ ਸਮਾ ਨਹੀਂ ਸਕਦਾ, ਇੱਕ ਚੀਜ਼ ਦੂਜੇ ਵਿੱਚ ਬਿਲਕੁਲ ਨਹੀਂ ਸਮਾਉਂਦੀ ਜਿਹੜੀ ਸਥੂਲ ਹੋਵੇ, ਜਿਹੜੀ ਇਹਨਾਂ ਅੱਖਾਂ ਨਾਲ ਦੇਖੀ ਜਾ ਸਕਦੀ ਹੋਵੇ ਨਾ ਉਹਦੇ ਵਿੱਚ ਦੂਜੀ ਚੀਜ਼ ਬਿਲਕੁਲ ਨਹੀਂ ਸਮਾ ਸਕਦੀ। ਮੈਂ ਇੱਕ ਵਾਰ ਕੀਤੀ ਸੀ, ਦੋ ਦੀਵੇ ਰੱਖ ਲਓ, ਉਹ ਆਪਸ ਵਿੱਚ ਇੱਕ ਨਹੀਂ ਹੋ ਸਕਦੇ, ਬਹੁਤਾ ਦਬਾ ਕੇ ਕੋਸ਼ਿਸ਼ ਕਰੋਗੇ ਦੋਨੋਂ ਟੁੱਟ ਜਾਣਗੇ, ਪਰ ਉਹਨਾਂ ਦੀ ਸੂਕਸ਼ਮ ਹੈ ਲਾਈਟ, ਇਹ ਸੂਕਸ਼ਮ ਉਹ ਸਥੂਲ। ਤੁਸੀਂ 10 ਦੀਵੇ ਜਗਾ ਲਓ ਤੇ 10 ਦੀ ਲਾਈਟ, ਉਹਨਾਂ ਦੀ ਰੋਸ਼ਨੀ ਇੱਕ ਹੋ ਜਾਏ, ਉਹਦੇ ਵਿੱਚ ਤੁਸੀਂ ਕੋਈ ਦੀਵਾਰ ਨਹੀਂ ਕਰ ਸਕਦੇ। ਇਹ ਨਹੀਂ ਸੋਚ ਸਕਦੇ ਕਿ ਆਹ ਲਾਈਟ ਜਿਹੜੀ ਹੈ ਇੰਨੀ ਰੋਸ਼ਨੀ ਇਸ ਦੀਵੇ ਦੀ ਹੈ, ਇੰਨੀ ਰੋਸ਼ਨੀ ਇਸ ਦੀਵੇ ਦੀ, ਕੋਈ ਲਕੀਰ ਨਹੀਂ ਦਰਮਿਆਨ ਵਿੱਚ ਸਮਾ ਗਿਆ। ਸੂਕਸ਼ਮ ਸਮਾ ਸਕਦਾ ਹੈ, ਸਥੂਲ ਨਹੀਂ ਸਮਾ ਸਕਦਾ। ਤੇ ਜੇ ਅਸੀਂ ਇੱਥੇ ਦਰਸ ਤਾਰਸ ਅਰਥ ਦਰਸ਼ਨ ਕਰਾਂਗੇ ਦੇਖਣ ਵਾਲਾ, ਤੇ ਸਮਾ ਨਹੀਂ ਸਕਾਂਗੇ। ਇੱਥੇ ਲਫਜ਼ ਨੇ ਹਰਜਣ ਤੰਕ ਹੈ ਦਰਸ ਸਮਾਵਤ ਕਰਿਆ ਸਾਂ। ਦਰਸ਼ਨ ਦਾ ਅਰਥ ਹੈ ਸਿਧਾਂਤ, ਦਰਸ਼ਨ ਦਾ ਅਰਥ ਹੈ ਸਿਧਾਂਤ। ਐਗਜ਼ਾਮਪਲ ਲਈ ਮੈਂ ਇੱਕ ਵਾਰ ਅਰਜ਼ ਕੀਤੀ ਸੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਉਹ ਕਹਿੰਦੇ ਸਾਰੇ ਸਿੱਧ ਇਕੱਠੇ ਹੋਏ ਉੱਥੇ ਲਫਜ਼ ਦਰਸ਼ਨ ਦਿੱਤੇ, ਕਹਿੰਦੇ ਨੇ
ਸਿੱਧੀ ਮਨੇ ਵਿਚਾਰਿਆ, ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ।
ਸਾਡਾ ਸਿਧਾਂਤ, ਸਾਡੀ ਸਿੱਖਿਆ, ਸਾਡਾ ਉਪਦੇਸ਼ ਇਹ ਨਾਨਕ ਬਾਲਾ ਕਿਵੇਂ ਪ੍ਰਵਾਨ ਕਰੇ। ਜੇ ਇਹ ਸਾਡੇ ਸਿਧਾਂਤ ਵਿੱਚ ਆ ਜਾਏ, ਜੇ ਸਾਡਾ ਮਤ ਅਖਤਿਆਰ ਕਰ ਲਵੇ, ਜੇ ਯੋਗ ਮਤ ਵਿੱਚ ਆ ਜਾਏ ਤੇ ਸਾਰਾ ਸੰਸਾਰ ਯੋਗ ਮਤ ਨੂੰ ਪੂਜਣ ਲੱਗ ਪਵੇ। ਇਸ ਲਈ ਸਾਡਾ ਦਿਲ ਕਰਦਾ ਹੈ, ਸਾਡਾ ਮਨ ਚਾਹੁੰਦਾ ਹੈ ਇਹ ਨਾਨਕ ਸਾਡੀ ਮਤ ਵਿੱਚ ਸਾਡੇ ਸਿਧਾਂਤ ਨੂੰ ਕਬੂਲ ਕਰ ਲਵੇ। ਭਾਈ ਸਾਹਿਬ ਨੇ ਉੱਥੇ ਲਫਜ਼ ਦਰਸ਼ਨ ਵਰਤੇ, ਕਹਿੰਦੇ ਨੇ
ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ। ਐਸਾ ਜੋਗੀ ਕਲੀ ਮਾਹੇ ਹਮਰਾ ਪੰਥ ਕਰੇ ਉਜਿਆਲਾ।
ਸਾਡਾ ਦਰਸ਼ਨ ਲੈ ਲੈ ਸਿਧਾਂਤ, ਤੇ ਦਰਸ਼ਨ ਦਾ ਅਰਥ ਹੈ, ਦਰਸ ਦਾ ਅਰਥ ਹੈ ਸਿਧਾਂਤ। ਤੇ ਜਿਹੜਾ ਹਰੀਜਨ ਹੈ ਨਾ, ਜਿਹਦੇ ਅੰਦਰ ਪਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ, ਉਹ ਹਰੀਜਨ ਸਿਧਾਂਤ ਦੇ ਵਿੱਚ ਸਮਾ ਜਾਂਦਾ ਹੈ, ਭਾਵ ਉਹਦੇ ਵਿੱਚ ਇੱਕ ਹੋ ਜਾਂਦਾ ਹੈ, ਉਹਦਾ ਜੀਵਨ ਤੇ ਰੱਬ ਦਾ ਸਿਧਾਂਤ ਵੱਖਰਾ ਨਹੀਂ ਰਹਿ ਜਾਂਦਾ। ਜੈਸੀ ਆਗਿਆ ਕੀਨੀ ਠਾਕਰ ਉਸ ਤੇ ਮੁੱਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠ ਉਹੂ ਕੋ ਦੌਰਿਓ। ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਣਿਓ। ਜਿਵ ਤੁਮ ਰਾਖੋ ਤਿਵ ਹੀ ਰਹਿਣਾ, ਜੋ ਤੁਮ ਕਹੋ ਸੋਈ ਮੋਏ ਕਰਨਾ, ਮੇਰੀ ਆਪਣੀ ਹੋਂਦ ਕੋਈ ਨਹੀਂ ਹੈ। ਆਪਣੇ ਵਿਚਾਰਾਂ ਨੂੰ ਰੱਬੀ ਵਿਚਾਰਾਂ ਵਿੱਚ ਮਰਜ ਕਰ ਦੇਣਾ, ਆਪਣੇ ਵਿਚਾਰਾਂ ਨੂੰ ਗੁਰੂ ਦੇ ਵਿਚਾਰਾਂ ਵਿੱਚ ਮਰਜ ਕਰ ਦੇਣਾ, ਇਹ ਹੈ ਦਰਸ਼ਨ ਵਿੱਚ ਸਮਾ ਜਾਣਾ। ਇਉਂ ਅਪੇਤਾ ਹੁੰਦੀ ਹੈ। ਹੁਣ ਗੁਰੂ ਨਾਨਕ ਦਾ ਦਰਸ਼ਨ, ਗੁਰੂ ਨਾਨਕ ਦਾ ਸਿਧਾਂਤ ਇਹ ਗੱਲ ਸਮਝਾਉਂਦਾ ਹੋਵੇ ਕਿ ਭਲਿਆ ਇੱਕ ਖਿਆਲ ਕਰੀਂ, ਜਿੰਨੇ ਦੇਵੀ ਦੇਵਤੇ ਨੇ ਰੱਬ ਦੇ ਰਾਹਾਂ ਵਿੱਚ ਅਜੇ ਭਟਕਦੇ ਫਿਰਦੇ ਨੇ, ਉਹਨਾਂ ਨੂੰ ਮਿਲਾਪ ਨਹੀਂ, ਉਹਨਾਂ ਅਜੇ ਦੇਖਿਆ ਵੀ ਨਹੀਂ ਪ੍ਰਭੂ ਨੂੰ, ਇੱਕ ਤਿਲ ਉਹਦਾ ਭੇਦ ਨਹੀਂ ਪਾਇਆ। ਤੇ ਜੇ ਤੂੰ ਇੱਕ ਪ੍ਰਭੂ ਨੂੰ ਛੱਡ ਕੇ ਇਹਨਾਂ ਦੇ ਦਰਵਾਜ਼ੇ ਤੇ ਜਾ ਕੇ ਮੰਗਤਾ ਬਣੇਗਾ, ਦੇਖ ਤੇਰੇ ਮੰਗਦਿਆਂ ਮੰਗਦਿਆਂ ਤੇਰਾ ਮੂੰਹ ਦੰਦ ਜ਼ਬਾਨ ਕੱਸ ਜਾਣਗੇ, ਪਰ ਤੇਰੇ ਪੱਲੇ ਕੁਛ ਨਹੀਂ ਪੈਣਾ। ਫੈਸਲਾ ਮੇਰਾ ਨਹੀਂ, ਨਾਨਕ ਦਾਸ ਤੁਸੀਂ ਸਮਝਾਵੋ। ਸਿੱਖ ਨੂੰ ਨਾਨਕ ਦਾਸ ਸਮਝਾ ਰਿਹਾ ਹੋਵੇ ਤੇ ਸਿੱਖ ਫਿਰ ਦੇਵੀ ਦੇਵਤਿਆਂ ਦੇ ਸਾਹਮਣੇ ਆਰਤੀਆਂ ਕਰਦਾ ਫਿਰੇ, ਹਵਨ ਕਰਦਾ ਫਿਰੇ। ਆਏ ਸਿੱਖ ਪੂਰੇ ਗੁਰੂ ਕਾ ਹੁਕਮ ਨਾ ਮੰਨੇ, ਗੁਰੂ ਨਾਨਕ ਸਮਝਾ ਰਿਹਾ ਹੋਵੇ ਕਿ ਹੋਰ ਸਮਝਾਵੇ, ਮੈਂ ਆਖਾਂ ਤੁਸੀਂ ਆਖੋ ਨਾ ਮੰਨੇ, ਪਰ ਜੇ ਗੁਰੂ ਆਖ ਰਿਹਾ ਹੋਵੇ ਉਹ ਪੜ੍ਹਿਓ। ਮੈਂ ਇਹੋ ਤੇ ਗੱਲ ਕਹਿਣਾ, ਮੈਂ ਕਹਿੰਦਾ ਗੁਰੂ ਦੀ ਗੱਲ ਤੇ ਸੁਣ ਲਓ, ਮੈਂ ਆਖਾਂ ਨਾ ਮੰਨੋ, ਪਰ ਜੇ ਗੁਰੂ ਦੀ ਵੀ ਸੁਣੀ ਅਣਸੁਣੀ ਕਰਦੇ ਹੋ ਮੈਨੂੰ ਸਿੱਖ ਆਖਣਾ ਔਖਾ ਹੈ। ਇਹ ਫੈਸਲਾ ਮੇਰਾ ਨੇ, ਗੁਰੂ ਆਖ ਰਿਹਾ ਪੂਰੇ ਗੁਰੂ ਕਾ ਹੁਕਮ ਨਾ ਮੰਨੇ ਉਹ ਮਨਮੁਖ ਅਗਿਆਨ ਮੁੱਠਾ ਬੈਠਾ, ਤੇ ਗੁਰੂ ਨਾਨਕ ਤੈਨੂੰ ਸਮਝਾ ਕੇ ਸਪਸ਼ਟ ਲਫਜ਼ਾਂ ਵਿੱਚ, ਕੋਈ ਲੇਪ ਝੇਪ ਰੱਖ ਕੇ ਨਹੀਂ, ਕੋਈ ਛੁਪਾ ਕੇ ਨਹੀਂ, ਕੋਈ ਬਨਾਵਟੀ ਲਫਜ਼ਾਂ ਵਿੱਚ ਨਹੀਂ, ਕਿਹੜੇ ਸਪਸ਼ਟ ਲਫਜ਼ਾਂ ਵਿੱਚ ਆਖ ਰਿਹਾ ਭਲਿਆ ਇਹਨਾਂ ਦੇਵੀ ਦੇਵਤਿਆਂ ਦੇ ਦਰਵਾਜ਼ੇ ਤੇ ਜਾਣ ਵਾਲਿਆ ਭਲਿਆ, ਇੱਕ ਖਿਆਲ ਕਰ, ਦੇਵੀ ਦੇਵਾ ਪੂਜੈ ਡੋਲੇ ਪਾਰ ਬ੍ਰਹਮ ਨਹੀਂ ਜਾਣਾ, ਇਹਦਾ ਮਤਲਬ ਪਾਰ ਬ੍ਰਹਮ ਵੱਖਰਾ ਹੈ, ਤੈਨੂੰ ਜਿਹਦੇ ਨਾਲ ਜੋੜਿਆ ਗਿਆ। ਕਹਿਤ ਕਬੀਰ ਖਿਆਲ ਕਰ, ਰੱਬ ਨੂੰ ਛੱਡ ਕੇ ਅਕਲ ਨਹੀਂ ਚੇਤੇ ਹੋ, ਵਿਖਿਆ ਸਿਉਂ ਲਪਟਾਨਾ, ਤੂੰ ਤੇ ਜੀਵਨ ਨੂੰ ਜ਼ਹਿਰ ਦੇ ਘੇਰੇ ਵਿੱਚ ਲਿਜਾ ਰਹੇ ਹਾਂ, ਜੀਵਨ ਬਰਬਾਦ ਹੋ ਰਿਹਾ ਹੈ, ਜ਼ਮੀਰ ਮਰ ਰਹੀ ਹੈ। ਕਹਿਣ ਲੱਗੇ ਇੱਕ ਖਿਆਲ ਕਰੀ, ਜਦੋਂ ਤੂੰ ਮਾਲਕ ਦਾ ਦਰ ਛੱਡ ਕੇ ਕਿਸੇ ਹੋਰ ਦਰ ਤੋਂ ਕੋਈ ਸ਼ਕਤੀ ਲੈਣ ਲਈ, ਕੁਛ ਮੰਗ ਕਰਨ ਲਈ ਜਾਣਾ, ਤੇ ਗੁਰੂ ਨਾਨਕ ਕਹਿੰਦਾ ਮੈਂ ਤੈਨੂੰ ਵਿਸ਼ਵਾਸ ਦਵਾਉਣਾ, ਤੇਰਾ ਮੂੰਹ ਮੰਗਦਿਆਂ ਮੰਗਦਿਆਂ ਥੱਕ ਜਾਏਗਾ, ਕੱਸ ਜਾਏਗਾ, ਰਦਾ ਤੇਰੀ ਰਸਨਾ ਕੱਸ ਜਾਏਗੀ, ਦੰਦ ਕੱਸ ਜਾਣਗੇ, ਪਰ ਇਹਨਾਂ ਦੇਵੀ ਦੇਵਤਿਆਂ ਕੋਲੋਂ ਕੁਛ ਨਹੀਂ ਮਿਲਣਾ। ਫੈਸਲਾ ਮੇਰਾ ਨਹੀਂ, ਗੁਰੂ ਨਾਨਕ ਦਾ ਕਹਿੰਦੇ ਨੇ। ਕਿਸੇ ਤਿਆਗ ਅਵਰ ਕੋ ਜਾਚੇ, ਮਾਲਕ ਨੂੰ ਛੱਡ ਕੇ ਹਰ ਜਣ ਤਾਂ ਕੇ ਦਰ ਸਮਾਵਤ, ਜਿਹੜਾ ਹਰੀ ਜਣ ਹੈ ਗੁਰੂ ਦਾ ਸਿੱਖ ਹੈ ਉਹ ਕੇਵਲ ਰੱਬ ਦੇ ਸਿਧਾਂਤ ਵਿੱਚ ਸਮਾ ਜਾਂਦਾ ਹੈ, ਉਹਦਾ ਜੀਵਨ ਉਹਦਾ ਸਿਧਾਂਤ ਰੂਪ ਹੋ ਜਾਂਦਾ ਹੈ, ਉਹਦਾ ਹੁਕਮ ਰੂਪ ਹੋ ਜਾਂਦਾ ਹੈ। ਰੱਬੀ ਗੁਰੂ ਦੀ ਬਖਸ਼ੀ ਹੋਈ ਸਿੱਖ ਜੀਵਨ ਦੀ ਰਹਿਤ ਮਰਿਆਦਾ ਜਿਹੜੀ ਹੈ ਉਹ ਮੇਰੇ ਸਿੱਖ ਦੇ ਜੀਵਨ ਦੀ ਰਹਿਤ ਮਰਿਆਦਾ ਬਣ ਜਾਂਦੀ ਹੈ, ਉਹਦੇ ਵਿੱਚ ਸਮਾ ਜਾਂਦਾ। ਜੇ ਕਿਸੇ ਨੇ ਗੁਰੂ ਵੱਲੋਂ ਦੱਸੀ ਹੋਈ ਮਰਿਆਦਾ ਵੇਖਣੀ ਹੋਵੇ ਤਾਂ ਸਿੱਖ ਦੇ ਜੀਵਨ ਦੀ ਮਰਿਆਦਾ ਵੇਖ ਲਏ। ਨਿਸ਼ਾਨੀ ਪਰ ਦੂਜੇ ਪਾਸੇ ਕਹਿੰਦੇ ਨੇ ਜਿਹੜਾ ਮਾਲਕ ਦਾ ਦਰ, ਇੱਕ ਅਕਾਲ ਪੁਰਖ ਦਾ ਦਰ ਛੱਡ ਕੇ ਹੋਰ ਦੇਵੀ ਦੇਵਤਿਆਂ ਦੇ ਅੱਗੇ ਮੰਗਤਾ ਬਣਿਆ ਫਿਰੇ ਉਹਨੂੰ ਮੈਂ ਵਿਸ਼ਵਾਸ ਦਵਾਉਣਾ। ਤਿਸੈ ਤਿਆਗ ਅਵਰ ਕੋ ਜਾਚੇ, ਤਿਸੈ ਤਿਆਗ ਅਵਰ ਕੋ ਜਾਚੇ, ਮੁਖ ਦੰਤ ਰਸਨ ਸਗਲ ਕਸ ਜਾਵਤ। ਮੁਖ ਦੰਤ ਰਸਨ ਸਗਲ ਕਸ ਜਾਵਤ, ਰੇ ਮਨ ਸਿਮਰ ਸੁਖ ਦਾਤਾ। ਜੋ ਮੰਗਣਾ ਹੀ ਇੱਕੋ ਕੋਲੋਂ ਮੰਗਤਾ ਕਿ ਸਿੱਖ ਸਾਬਤ ਹੋ ਸਕੇ, ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਝੇ ਸਮਝਾਵਤ, ਨਾਨਕ ਦਾਸ ਤੁਝੇ ਸਮਝਾਵਤ, ਰੇ ਮਨ ਮੂੜ, ਰੇ ਮਨ ਮੂੜ ਸਿਮਰ ਸੁਖਦਾਤਾ, ਰੇ ਮਨ ਮੂੜ ਸਿਮਰ ਸੁਖਦਾਤਾ, ਸਿਮਰ ਸੁਖਦਾਤਾ, ਨਾਨਕ ਦਾਸ ਤੁਝੇ ਸਮਝਾਵਤ, ਨਾਨਕ ਦਾਸ ਤੁਝੇ ਸਮਝਾਵਤ, ਰੇ ਮਨ ਮੂੜ ਸਿਮਰ।
सुख दाता सिमर सुख दाता सिमर सुख दाता सिमर सुख दाता नानक दास तुझे समझावत हो भले किसे एक नू नहीं दो नू नहीं दसां नू वीहां नू पंजां नू नहीं बल्कि सब सिखण को हुक्म है सारिआं नू जिहड़ा सिख अखवाना चाहुंदा है उहनू गुरु की गल मननी पैगी गुरु नानक श्री गुरु ग्रंथ साहिब दे रूप विच बैठा है मननी पैगी समझा रहे है पूरे गुरु का हुक्म ना मनने फिर सिख नहीं अखवा सकेंगा यह असी रोज मंग करने स्पष्ट करो सिखी की परिभाषा की है ताकि लोग कंफ्यूज ना हो दुबधा विच ना पै जाए दुचित्ते ना बन जाए गुरु आखते ने कहने रेमड़ मूड़ सिमर सुखदाता नानक दास तुझे समझावत इन्हें शब्दों खिमा दा जा चिका फतेह बुलाओ वाहेगुरु जी का खालसा वाहेगुरु जी का।